ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਵਾਂ ਜਹ ਮਨ ਨਾਇਕ ਨਾ ਕਹਿਓ ਕਰੈ ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਤਰੈ ਜਹ ਮਨ ਨਾਇਕ ਨਾ ਕਹਿਓ ਕਰੈ ਸੀਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਤਰੈ ਰਹਾਉ ਮਦ ਮਾਇਆ ਕੈ ਭਇਓ ਬਾਵਰੋ ਹਰ ਜਸ ਨਹਿ ਉਚਰੈ ਕਰ ਪਰਪੰਚ ਜਗਤ ਕਉ ਡਹਿਕੈ ਅਪਨੋ ਉਦਰ ਪਰੈ ਸਵਾਨ ਪੂਛ ਜੋ ਹੋਏ ਨਾ ਸੂਦੋ ਕਹਿਓ ਨਾ ਕਾਨ ਤਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਂ ਤੇ ਕਾਜ ਸਰੈ ਸਵਾਨ ਪੂਛ ਜਿਉਂ ਹੋਏ ਨਾ ਸੂਦੋ ਕਹਿਓ ਨਾ ਕਾਨ ਤਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਂ ਤੇ ਕਾਜ ਸਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿੰਦ ਗੋਦ ਵਿੱਚ ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ 'ਤੇ ਬੜੇ ਪ੍ਰੇਮ ਸ਼ਰਧਾ ਸਹਿਤ ਸਿੱਖੀ ਦੇ ਪ੍ਰਚਾਰ ਦੇ ਵੱਡੇ ਕੇਂਦਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਵਿਖੇ ਸੱਚਖੰਡ ਤੋਂ ਸਿੱਖੀ ਦੇ ਧੁਰੇ ਤੋਂ ਗੁਰੂ ਪਾਤਸ਼ਾਹ ਜੀ ਦਾ ਜੋ ਫੁਰਮਾਨ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਹੋਇਆ, ਸੱਚੇ ਪਾਤਸ਼ਾਹ ਜੀ ਦਾ ਜੋ ਆਦੇਸ਼ ਅੱਜ ਜਾਰੀ ਹੋਇਆ, ਆਪ ਜੀ ਨੇ ਬੜੀ ਇਕਾਗਰਤਾ ਨਾਲ ਬੜੀ ਸ਼ਰਧਾ ਨਾਲ ਉਸ ਆਦੇਸ਼ ਨੂੰ ਉਸ ਫੁਰਮਾਨ ਨੂੰ ਸਰਵਣ ਕੀਤਾ ਹੈ। ਸਾਰੀ ਬਾਣੀ ਸਾਡੇ ਮਨ ਨੂੰ ਸਮਝਾਉਣ ਵਾਸਤੇ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਪਾਵਨ ਰਚਨਾ ਦੇ ਅੰਦਰ ਬਹੁਤੀ ਵਾਰ ਸਿੱਧੀ ਗੱਲ ਮਨ ਨਾਲ ਕਰਦੇ ਹੈ। ਸਾਧ ਸੰਗਤ, ਕੋਈ ਗੱਡੀ ਰਫ ਚੱਲ ਰਹੀ ਹੋਵੇ, ਨੁਕਸਾਨ ਕਰ ਗਈ ਹੋਵੇ ਜਾਂ ਨੁਕਸਾਨ ਦਾ ਖਤਰਾ ਹੋਵੇ, ਉਹਦੇ ਟਾਇਰ ਰਸਤੇ ਨੂੰ ਛੱਡ ਕੇ ਕੁਰਾਹੇ ਪੈ ਰਹੇ ਹੋਣ, ਪੈਰ ਪੈਰ ਦੇ ਉੱਤੇ ਰਸਤਾ ਬਦਲ ਰਹੇ ਹੋਣ ਗੱਡੀ ਦੇ ਟਾਇਰ, ਕਿਸੇ ਦਾ ਨੁਕਸਾਨ ਕਰ ਆਵੇ ਜਾਂ ਨੁਕਸਾਨ ਦਾ ਖਤਰਾ ਹੋਵੇ, ਤੇ ਅਸੀਂ ਕੀ ਕਰਦੇ ਹਾਂ ਵੀ ਗੱਡੀ ਕ੍ਰਾਸ ਕਰਕੇ ਉਹਨੂੰ ਰੋਕਦੇ ਹਾਂ। ਤੇ ਗੱਡੀ ਦੇ ਟਾਇਰਾਂ ਨੂੰ ਦੋਸ਼ੀ ਨਹੀਂ ਕਹਿੰਦੇ, ਗੱਡੀ ਦੇ ਡਰਾਈਵਰ ਨੂੰ ਦੋਸ਼ੀ ਕਹਿੰਦੇ ਆ। ਗੱਲ ਨੂੰ ਥੋੜ੍ਹਾ ਜਿਹਾ ਸਮਝ ਲਿਓ, ਗੱਡੀ ਗਲਤ ਚੱਲ ਰਹੀ ਹੈ, ਰੋਡ ਦੇ ਉੱਤੇ ਗੱਡੀ ਭੱਜ ਰਹੀ ਹੈ ਤੇ ਰਫ ਤਰੀਕੇ ਨਾਲ ਭੱਜ ਰਹੀ ਹੈ, ਜਾਂ ਤੇ ਉਹਨੇ ਨੁਕਸਾਨ ਕਰ ਦਿੱਤਾ ਜਾਂ ਆਉਣ ਵਾਲੇ ਪਲਾਂ 'ਚ ਕਰ ਦੇਗੀ, ਤੇ ਛੇਤੀ ਨਾਲ ਅੱਗੇ ਹੋ ਕੇ ਕਿਸੇ ਪਾਸੇ ਤੋਂ ਦੀ ਕ੍ਰਾਸ ਕਰਕੇ ਅਸੀਂ ਕਹਿੰਦੇ ਹਾਂ ਵੀ ਗੱਡੀ ਰੋਕ। ਜੇ ਨੁਕਸਾਨ ਕਰ ਦਿੱਤਾ ਹੈ ਤੇ ਪੁਲਿਸ ਨੇ ਟਾਇਰਾਂ ਨੂੰ ਦੋਸ਼ੀ ਨਹੀਂ ਕਿਹਾ ਵੀ ਟਾਇਰਾਂ ਨੂੰ ਸਜ਼ਾ ਦਿੱਤੀ ਜਾਵੇ, ਟਾਇਰ ਗਲਤ ਪਏ ਸੀ, ਟਾਇਰਾਂ ਨੇ ਬੰਦਾ ਥੱਲੇ ਦੇ ਦਿੱਤਾ, ਡਰਾਈਵਰ ਨੂੰ ਪਕੜਿਆ। ਇਹੀ ਹਾਲਤ ਸਾਡੇ ਜੀਵਨ ਦੀ ਹੈ। ਦੋਸ਼ ਇਹ ਹੱਥਾਂ ਦਾ ਨਹੀਂ, ਇਹ ਪੈਰਾਂ ਦਾ ਨਹੀਂ, ਦੋਸ਼ ਤੇ ਇਸ ਗੱਡੀ ਨੂੰ ਡਰਾਈਵ ਕਰਨ ਵਾਲੇ ਮਨ ਦਾ ਹੈ। ਤੇ ਗੁਰੂ ਸਾਹਿਬ ਜੀ ਜਿਹੜੇ ਰੂਲਸ ਦੇ ਰਹੇ ਨੇ, ਜਿਹੜੀਆਂ ਇੰਸਟਰਕਸ਼ਨ ਸਤਿਗੁਰੂ ਜੀ ਦੇ ਰਹੇ ਨੇ, ਉਹ ਸਾਡੇ ਮਨ ਵਾਸਤੇ ਦੇ ਰਹੇ। ਜੇ ਦੋਸ਼ੀ ਠਹਿਰਾ ਰਹੇ ਹੈ ਤੇ ਸਾਡੇ ਮਨ ਨੂੰ ਠਹਿਰਾ ਰਹੇ ਹੈ, ਮਨ ਉਕਸਾ ਰਿਹਾ ਅੱਖਾਂ ਨੂੰ, ਮਨ ਉਕਸਾ ਰਿਹਾ ਵਾਸ਼ਨਾ ਵਾਸਤੇ, ਮਨ ਉਕਸਾ ਰਿਹਾ ਲਾਲਚ ਵਾਸਤੇ, ਹੱਥਾਂ ਪੈਰਾਂ ਦਾ ਕੀ ਕਸੂਰ ਸੀ? ਹਿੰਦੁਸਤਾਨ ਦੀ ਧਰਤੀ ਉੱਤੇ ਧਰਮ ਦੇ ਨਾਂ ਉੱਤੇ ਟਾਇਰਾਂ ਨੂੰ ਕੁੱਟਿਆ ਗਿਆ, ਟਾਇਰਾਂ ਨੂੰ। ਕਿੱਡੀ ਅਗਿਆਨਤਾ ਹੈ ਸਾਧ ਸੰਗਤ, ਵੀ ਟਾਇਰਾਂ ਨੇ ਨੁਕਸਾਨ ਕਰ ਦਿੱਤਾ, ਟਾਇਰ ਗੱਡੀ ਦੇ ਗਲਤ ਚੱਲ ਰਿਹਾ ਤੇ ਟਾਇਰਾਂ ਨੂੰ ਕੁੱਟਿਆ ਗਿਆ, ਭਾਵ ਕਿ ਸਰੀਰ ਨੂੰ ਕਸ਼ਟ ਦਿੱਤੇ ਗਏ, ਮਨ ਨਹੀਂ ਵੱਸ ਵਿੱਚ ਕੀਤਾ, ਮਨ ਨੂੰ ਦੋਸ਼ੀ ਨਹੀਂ ਠਹਿਰਾਇਆ, ਮਨ ਨੂੰ ਮੋੜਨ ਦਾ ਯਤਨ ਨਹੀਂ ਕੀਤਾ, ਸਰੀਰ ਨੂੰ ਦੋਸ਼ੀ ਠਹਿਰਾਇਆ। ਤੇ ਉਹਦੇ ਵਿੱਚੋਂ ਜਨਮ ਕਿਹਨੇ ਲਿਆ? ਕੋਈ ਮੋਨੀ ਹੋ ਗਿਆ, ਜ਼ੁਬਾਨ ਕੀ ਬੋਲੇ ਇਹ ਸਮਝਣ ਦਾ ਯਤਨ ਨਾ ਕੀਤਾ, ਇਹ ਯਤਨ ਕੀਤਾ ਕਿ ਜ਼ੁਬਾਨ ਬੋਲੇ ਹੀ ਨਾ, ਅੱਖਾਂ ਕੀ ਤੱਕਣ ਇਹ ਜਾਣਨ ਦਾ ਯਤਨ ਨਹੀਂ ਕੀਤਾ, ਇਹ ਯਤਨ ਕੀਤਾ ਕਿ ਸੰਸਾਰ ਤੋਂ ਹੀ ਦੂਰ ਚਲੇ ਜਾਈਏ, ਅੱਖਾਂ ਤੱਕਣ ਹੀ ਨਾ, ਹੱਥ ਕੀ ਕਮਾਉਣ ਇਹ ਯਤਨ ਨਹੀਂ ਕੀਤਾ, ਜੰਗਲਾਂ 'ਚ ਹੀ ਬਸੇਰਾ ਕਰ ਲਿਆ ਕਿ ਹੱਥ ਕਮਾਉਣ ਹੀ ਨਾ। ਇਸ ਤਰ੍ਹਾਂ ਦੀ ਹੱਠ ਧਰਮੀ ਜਿਹੜੀ ਸੀ ਨਾ ਸਾਡੇ ਦੇਸ਼ ਵਿੱਚ, ਇਸ ਧਰਤੀ ਉੱਤੇ ਬੜੀ ਹੋਈ। ਕੋਈ ਮੋਨੀ ਹੋ ਗਿਆ, ਕੋਈ ਵਿਰਕਤ ਹੋ ਗਿਆ, ਕੋਈ ਸੰਨਿਆਸੀ ਹੋ ਗਿਆ, ਕਿਸੇ ਨੇ ਸਮਾਜ ਛੱਡ ਦਿੱਤਾ, ਕਿਸੇ ਨੇ ਕਿਰਤ ਛੱਡ ਦਿੱਤੀ। ਤੇ ਗੁਰੂ ਸਾਹਿਬ ਜੀ ਨੇ ਇੱਕ ਗੱਲ ਬੜੀ ਪਿਆਰੀ ਕਹੀ, ਮਹਾਰਾਜ ਕਹਿੰਦੇ ਵੀ ਇਸ ਬੰਦੇ ਦੀ ਦਸ਼ਾ ਤੇ ਐਸੀ ਹੈ ਕਿ ਡੰਗ ਤੇ ਸੱਪ ਮਾਰਦਾ ਤੇ ਇਹ ਸੱਪ ਦੀ ਖੁੱਡ ਨੂੰ ਕੁੱਟੀ ਜਾਂਦੀ, ਕੀੜੀਆਂ ਨੇ ਕਿਣਕਾ ਕਿਣਕਾ ਜੋੜ ਕੇ ਮਿੱਟੀ ਦਾ ਭੌਣ ਬਣਾਇਆ ਤੇ ਪੋਲੀ ਮਿੱਟੀ ਦੇ ਵਿੱਚ ਖੁੱਡ ਸੌਖੀ ਬਣ ਜਾਂਦੀ ਸੀ, ਸੱਪ ਆਪ ਖੁੱਡ ਨਹੀਂ ਬਣਾਉਂਦਾ, ਚੂਹੇ ਨੇ ਖੁੱਡ ਬਣਾਈ ਤੇ ਸੱਪ ਵਿੱਚ ਵੜ ਗਿਆ। ਬਹੁਤਿਆਂ ਨੇ ਵਰਮੀ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਕੀੜੀਆਂ ਨੇ ਇੱਕ ਇੱਕ ਭੋਰਾ ਮਿੱਟੀ ਦਾ ਜੋੜਿਆ ਤੇ ਉੱਚੀ ਜਿਹਾ ਢੇਰ ਜਿਹੜਾ ਬਣਾਇਆ ਉਹਨੂੰ ਵਰਮੀ ਕਹਿੰਦੇ ਆ। ਵਰਮੀ ਦੀ ਮਿੱਟੀ ਪੋਲੀ ਹੁੰਦੀ ਹੈ, ਉਹਦੇ 'ਚ ਖੁੱਡ ਸੌਖੀ ਬਣਦੀ ਹੈ ਤੇ ਉਸ ਖੁੱਡ ਦੇ ਅੰਦਰ ਸੱਪ ਨੇ ਬਸੇਰਾ ਕੀਤਾ। ਹੁਣ ਸਾਡੇ ਸਮਾਜ ਦੀ ਦਸ਼ਾ ਕੀ ਹੋਈ? ਜਿਹਨੂੰ ਸਾਹਿਬ ਕਹਿੰਦੇ ਆ ਵਰਮੀ ਮਾਰੀ ਸਾਪ ਨਾ ਮੂਆ, ਡੰਡਾ ਫੜਿਆ ਤੇ ਵਰਮੀ ਨੂੰ ਕੁੱਟਣ ਲੱਗ ਪਏ। ਜ਼ਹਿਰ ਤੇ ਸੱਪ ਦੇ ਅੰਦਰ ਸੀ, ਖਤਰਾ ਤੇ ਸੱਪ ਤੋਂ ਸੀ, ਸਾਨੂੰ ਵਰਮੀ ਦਾ ਕੀ ਦੋਸ਼ ਆ ਭਾਈ? ਕੋਈ ਵਰਮੀ ਨੂੰ ਪੂਜਣ ਲੱਗ ਪਿਆ, ਕੋਈ ਵਰਮੀ ਨੂੰ ਕੁੱਟਣ ਲੱਗ ਪਿਆ, ਕੋਈ ਕਾਇਆ ਨੂੰ ਪੂਜਣ ਲੱਗ ਪਿਆ, ਪਾਲਣ ਲੱਗ ਪਿਆ ਤੇ ਕੋਈ ਕਾਇਆ ਨੂੰ ਸਕਾਉਣ ਲੱਗ ਪਿਆ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਪੈਰ ਆਪਣੇ ਆਪ ਨਹੀਂ ਚੱਲੇ, ਮਨ ਨੇ ਉਕਸਾਇਆ ਤੇ ਫਿਰ ਚੱਲੇ, ਹੱਥਾਂ ਨੇ ਆਪ ਨਹੀਂ ਪਾਪ ਕਮਾਇਆ, ਇਹਨੇ ਅੰਦਰੋਂ ਉਤਸ਼ਾਹਿਤ ਕੀਤਾ ਤੇ ਤਾਂ ਕਮਾਇਆ। ਤੇ ਜੇ ਸੋਧਣਾ ਹੈ ਤੇ ਕਾਇਆ ਨੂੰ ਨਾ ਸੋਧ, ਮਨ ਨੂੰ ਸੋਧ। ਇਸ ਧਰਤੀ ਉੱਤੇ ਜਿੰਨੇ ਯਤਨ ਕੀਤੇ ਕਾਇਆ ਸਾਧਨ ਦੇ ਕੀਤੇ ਗਏ, ਜਿੰਨੀ ਸਾਧਨਾ ਹੋਈ ਕਾਇਆ ਦੀ ਸਾਧਨਾ ਹੋਈ, ਸਮਾਧੀਆਂ ਲੱਗੀਆਂ, ਤਾੜੀਆਂ ਲੱਗੀਆਂ, ਚੌਂਕੜੇ ਲੱਗੇ, ਆਸਣ ਹੋਏ ਜਿਨ੍ਹਾਂ ਦਾ ਸੰਬੰਧ ਸਰੀਰ ਦੇ ਨਾਲ ਸੀ, ਤੀਰਥਾਂ ਦੇ ਰਟਨ ਹੋਏ, 68 ਤੀਰਥਾਂ ਦਾ ਨਿਰਯਾਤ ਹੋਇਆ, ਵੱਖਰੇ ਵੱਖਰੇ ਥਾਂ ਤੇ ਚੁੱਭੀਆਂ ਲਾਉਣ ਲੱਗੇ ਜਿਹਦਾ ਸੰਬੰਧ ਸਿਰਫ ਕਾਇਆ ਨਾਲ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਸਾਧਨਾ ਹੈ ਤੇ ਮਨ ਨੂੰ ਸਾਧ। ਸਾਧਨਾ ਕਰਨ ਵਾਸਤੇ ਜੰਗਲਾਂ 'ਚ ਚਲੇ ਗਏ, ਤੀਰਥਾਂ 'ਤੇ ਚਲੇ ਗਏ। ਆਹ ਤੈਨੂੰ ਮਨ ਦੀ ਸਾਧਨਾ ਸਿਖਾਵਾਂ, ਕਲਗੀਧਰ ਪਿਤਾ ਜੀ ਕਹਿ ਰਹੇ ਨੇ, ਮਨ ਰੇ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮਨ ਰੇ ਐਸੋ ਕਰ ਸੰਨਿਆਸਾ, ਨਾ ਤੈਨੂੰ ਸਿਰ ਵਿੱਚ ਸਵਾਹ ਪਾ ਕੇ ਜੋਗੀ ਬਣਨ ਦੀ ਜ਼ਰੂਰਤ ਹੈ, ਨਾ ਤੈਨੂੰ ਕੰਨ ਪਾੜਨ ਦੀ ਜ਼ਰੂਰਤ ਹੈ, ਨਾ ਤੈਨੂੰ ਖਫਣੀ ਪਹਿਨਣ ਦੀ ਜ਼ਰੂਰਤ ਹੈ, ਨਾ ਤੈਨੂੰ ਭੁੱਖੇ ਫਾਕੇ ਕੱਟਣ ਦੀ ਜ਼ਰੂਰਤ ਹੈ। ਕਿਉਂ ਵਰਤ ਰੱਖ ਰੱਖ ਕੇ ਤਨ ਸੁਕਾ ਰਿਹਾ, ਇਹਦਾ ਕੀ ਦੋਸ਼ ਹੈ? ਕਿਉਂ ਕਾਇਆ ਨੂੰ ਸੰਗਲ ਮਾਰ ਮਾਰ ਕੇ ਬੰਨ ਰਿਹਾ, ਇਹਦਾ ਕੀ ਦੋਸ਼ ਹੈ? ਕਈ ਵਾਰੀ ਕਾਇਆ ਨਿਰਬਲ ਹੋ ਜਾਂਦੀ ਹੈ, ਕਾਇਆ ਬਲਹੀਣ ਹੋ ਜਾਂਦੀ ਹੈ, ਕਾਇਆ ਸੱਤਿਆ ਤੋਂ ਸੱਖਣੀ ਹੋ ਜਾਂਦੀ ਹੈ, ਤੇ ਮਨ ਦੀਆਂ ਵਾਸ਼ਨਾਵਾਂ ਫਿਰ ਵੀ ਨਹੀਂ ਰੱਜਦੀਆਂ। ਸਾਧ ਸੰਗਤ, ਕਾਇਆ ਵਿੱਚ ਸਮਰੱਥਾ ਨਹੀਂ ਮੰਜੇ ਧੋਥਣ ਦੀ, ਸਿਰ ਕੰਪਿਓ ਪੱਗ ਡਗ ਮਗੇ, ਨੈਣ ਜੋਤ ਤੇ ਹੀਨ, ਤੇ ਆਖਰੀ ਸਾਹ ਲੈਂਦਿਆਂ ਮਰਨ ਸੇਜਾ ਤੇ ਪਿਆ ਹੋਇਆ ਵੀ ਮਨ ਵਾਸ਼ਨਾ 'ਚ ਡੁੱਬਿਆ ਹੋਇਆ। ਸਾਹਿਬ ਕਹਿੰਦੇ ਮਨ ਦੀ ਸਾਧਨਾ ਕਰ, ਸਾਧੂ ਬਣ, ਤਨ ਦਾ ਨਹੀਂ, ਤਨ ਦੇ ਵੇਸ ਦਾ ਸਾਧੂ, ਤਨ ਦੇ ਤਿਆਗ ਦਾ ਸਾਧੂ, ਸਾਧੂ ਬਣ ਮਨ ਦਾ ਬਣ। ਫਿਰ ਵੇਸ ਜਿਹੜਾ ਮਰਜ਼ੀ ਹੀ ਹੋਵੇ, ਫਿਰ ਧਰਤੀ ਜਿਹੜੀ ਮਰਜ਼ੀ ਹੀ ਹੋਵੇ, ਕੋਈ ਫਰਕ ਨਹੀਂ ਪਏਗਾ। ਜਿੱਦਣ ਮਨ ਸਾਧ ਲਿਆ ਉਦਣ ਪ੍ਰਵਾਨ ਹੋ ਗਿਆ, ਜਿੱਦਣ ਮਨ ਧੋ ਲਿਆ ਉਦਣ ਸੁੱਚਾ ਹੋ ਗਿਆ। ਤਾਂ ਹੀ ਤਾਂ ਕਿਹਾ ਸੀ ਮਨ ਮੈਲੇ ਸਭ ਕਿਛ ਮੈਲਾ। ਕਿੰਨੀ ਸਾਧਨਾ ਕੀਤੀ ਲੋਕਾਂ ਨੇ, ਪੈਦਲ ਚੱਲ ਚੱਲ ਕੇ, ਸਾਧਨ ਹੁੰਦੇ ਨਹੀਂ ਸੀ, ਵਸੀਲੇ ਹੁੰਦੇ ਨਹੀਂ ਸੀ, ਜੰਗਲੀ ਰਸਤੇ ਸੀ, ਕਿੰਨੇ ਕਿੰਨੇ ਵਿਖੜੇ ਪੈਂਡਿਆਂ ਤੋਂ ਚੱਲ ਕੇ ਕਿੰਨੀਆਂ ਔਕੜਾਂ ਸਹਿੰਦੇ ਸਨ ਧਰਮੀ ਬਣਨ ਵਾਸਤੇ। ਗੁਰੂ ਸਾਹਿਬ ਜੀ ਕਹਿਣ ਲੱਗੇ ਮਨ ਨੂੰ ਧੋਵੋ, ਮਨ ਨੂੰ ਸਾਧ। ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਕੋਟ ਤੀਰਥ, ਇੱਕ ਨੂੰ ਛੱਡ ਤੂੰ ਕਰੋੜਾਂ ਦੇ ਉੱਤੇ ਚੁੱਭੀਆਂ ਲਾਉਂਦਾ, ਫਿਰ ਮਨ ਮੈਲੇ ਸਭ ਕੁਛ ਮੈਲਾ। ਤੇ ਕਿਵੇਂ ਸ਼ੁੱਧ ਹੋਏਗਾ ਜੀ? ਇਸ ਮਨ ਨੂੰ ਸੰਗਤ ਵਿੱਚ ਜੋੜ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਕਿੰਨਾ ਸੌਖਾ ਤਰੀਕਾ ਭਾਈ, ਸਾਧ ਸੰਗ ਨਿਰਮਲ ਹੋਣ ਦਾ ਇਹੀ ਇੱਕ ਤਰੀਕਾ ਹੈ। ਸਾਧ ਸੰਗ ਮਲ ਲਾਠੀ, ਇਹੀ ਇੱਕ ਤਰੀਕਾ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਦੋ ਗੱਲਾਂ ਕਹੀਆਂ ਨੇ। ਇੱਕ ਤੇ ਇਸ ਮਨ ਨੂੰ ਮੈਂ ਆਪਣੀ ਮਤ ਨਾਲ, ਆਪਣੀ ਸੂਝ ਨਾਲ, ਆਪਣੀ ਚਤੁਰਾਈ ਨਾਲ ਬੜਾ ਹੋੜਨ ਦਾ ਯਤਨ ਕੀਤਾ, ਬੜਾ ਸਾਧਨ ਦਾ ਯਤਨ ਕੀਤਾ, ਮਨ ਨਹੀਂ ਸਾਧਿਆ ਗਿਆ। ਦੂਸਰੀ ਗੱਲ ਵੀ ਇਹ ਮਨ ਕਿਵੇਂ ਸਾਧਿਆ ਜਾਵੇ, ਇਹ ਵੀ ਅਸੀਂ ਲੱਭਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਾਡੀ ਅੱਜ ਗੱਲ ਕਰ ਰਹੇ ਹੈ ਮੇਰੇ ਅੰਦਰ ਦੀ, ਉਹਨਾਂ ਨੇ ਕਿਹਾ ਵੀ ਮਨ ਨਹੀਂ ਸਾਧਿਆ ਗਿਆ, ਬੜਾ ਹੀ ਅਵੈੜਾ ਮਨ, ਜਿਹੜੇ ਪਾਸੇ ਉਹ ਰੋਕਿਆ ਭੱਜ ਭੱਜ ਕੇ ਗਿਆ। ਤੇ ਇਹ ਵੀ ਗੁਰੂ ਨੂੰ ਹੀ ਪੁੱਛਣਾ ਵੀ ਸੱਚੇ ਪਾਤਸ਼ਾਹ ਜੀ ਫਿਰ ਇਹਨੂੰ ਸਾਧੀਏ ਕਿਵੇਂ। ਮਨ ਮੂਰਖ ਅਜਹੋਂ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ। ਬੜੀ ਸਿੱਖਿਆ ਦਿੱਤੀ ਇਸ ਮਨ ਨੂੰ, ਬਹੁਤ ਮੋੜਨ ਦਾ ਯਤਨ ਕੀਤਾ, ਪਰ ਮੂਰਖ ਮਨ ਸਮਝਦਾ ਹੀ ਨਹੀਂ। ਦਿਨ ਰਾਤ ਵਿਖਿਆ ਵਾਲੇ ਪਾਸੇ ਭੱਜ ਰਿਹਾ। ਮਾਈ ਮਨ ਮੇਰੋ ਬਸ ਨਾ ਹੈ, ਕੀ ਕਰਾਂ ਮੇਰੀ ਇਹ ਮਾਂ, ਇਹ ਮਨ ਮੇਰੇ ਬਸ ਵਿੱਚ ਨਹੀਂ ਆ ਰਿਹਾ। ਇਹ ਬੇਵਸੀ, ਇੱਦਾਂ ਲੱਗਦਾ ਨਾ ਵੀ ਬੇਵਸੀ ਪ੍ਰਗਟਾਈ ਗਈ ਹੈ, ਕੀ ਕਰੀਏ। ਗੁਰਦੇਵ ਪਿਤਾ ਜੀ ਜੋ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਯਹ ਮਨ ਨੈਕ ਨਾ ਕਹਿਓ ਕਰੇ। ਨੈਕ ਸ਼ਬਦ ਅਰਥ ਹੈ ਵੀ ਰੱਤੀ ਭਰ ਵੀ ਮੇਰਾ ਮਨ ਮੇਰੇ ਆਖੇ ਨਹੀਂ ਲੱਗ ਰਿਹਾ। ਇਹ ਮਨ ਸਾਧਵੀ ਭਾਸ਼ਾ ਹੈ ਵੀ ਇਹ ਮੇਰਾ ਜੋ ਮਨ ਹੈ ਇੱਦਾਂ ਸਾਧਵੀ ਭਾਸ਼ਾ ਸੀ ਹਿੰਦੁਸਤਾਨ ਦੇ ਅੰਦਰ, ਅਤੇ ਗੁਰੂ ਸਾਹਿਬ ਜੀ ਨੇ ਇਸ ਭਾਸ਼ਾ ਨੂੰ ਵੀ ਵਰਤਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਈ ਭਾਸ਼ਾਵਾਂ ਦਾ ਮਿਸ਼ਰਣ ਹੈ, ਬਹੁਤ ਸੁੰਦਰ ਸਲੀਕੇ ਦੇ ਨਾਲ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਇੱਥੇ ਵਰਤਿਆ ਗਿਆ, ਸੰਗ੍ਰਹਿ ਹੈ ਕਈ ਭਾਸ਼ਾਵਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਗੱਲ ਹੋ ਰਹੀ ਹੈ ਮੇਰੇ ਮਨ ਦੀ, ਇਹ ਮਨ ਨੈਕ ਨਾ ਕਹਿਓ ਕਰੇ। ਬਹੁਤ ਗੰਭੀਰ ਮਸਲਾ ਹੈ ਵੀ ਜਿਹੜੀ ਗੱਡੀ ਵਿੱਚ ਮੈਂ ਸਵਾਰ ਹਾਂ ਉਹਦਾ ਡਰਾਈਵਰ ਕੰਟਰੋਲ ਵਿੱਚ ਨਹੀਂ, ਉਹਦਾ ਸਟੀਅਰਿੰਗ ਕਾਬੂ ਵਿੱਚ ਨਹੀਂ ਹੈ, ਕੀ ਹੋਏਗਾ? ਵਿਨਾਸ਼, ਰਿਜ਼ਲਟ ਕੀ ਨਿਕਲਣਗੇ? ਜਿਹੜੀ ਗੱਡੀ ਵਿੱਚ ਅਸੀਂ ਸਵਾਰ ਹਾਂ, ਯਾਤਰਾ ਕਰ ਰਹੇ ਹਾਂ ਇਸ ਕਾਇਆ ਰੂਪੀ ਗੱਡੀ ਦੇ ਉੱਤੇ, ਅਤੇ ਇਹਦਾ ਸਟੀਅਰਿੰਗ ਕਾਬੂ ਵਿੱਚ ਕੰਟਰੋਲ ਨਹੀਂ, ਸੰਜਮ ਨਹੀਂ ਹੈ ਉਹਦੇ ਉੱਤੇ, ਰੱਤੀ ਭਰ ਵੀ ਇਹ ਰੂਲਸ ਨੂੰ ਫਾਲੋ ਨਹੀਂ ਕਰ ਰਿਹਾ। ਨੈਕ ਸ਼ਬਦ ਅਰਥ ਹੈ ਰੱਤੀ ਭਰ, ਇਹ ਮਨ ਨੈਕ ਨਾ ਕਹਿਓ ਕਰੇ। ਜਿਵੇਂ ਰੂਲਸ ਸੀ, ਮੰਨ ਲਓ ਵੀ ਅਸੀਂ ਦੋ ਕਦਮ ਤੁਰਦੇ ਹਾਂ ਵੀ ਖੱਬੇ ਨਹੀਂ ਤੁਰਨਾ, ਸੱਜੇ ਤੁਰਨਾ, ਲੈਫਟ ਨਹੀਂ ਤੁਰਨਾ, ਰਾਈਟ ਤੁਰਨਾ, ਅਤੇ ਨਤੀਜੇ ਕੀ ਨਿਕਲਣਗੇ? ਵਿਨਾਸ਼। ਹੁਣ ਬਹੁਤ ਗੰਭੀਰ ਮਸਲਾ ਹੈ ਵੀ ਮੇਰੇ ਪਾਤਸ਼ਾਹ ਜੀ ਇਹ ਮਨ ਸੰਜਮ ਵਿੱਚ ਨਹੀਂ ਆ ਰਿਹਾ, ਇਹ ਮਨ ਮਰਿਆਦਾ ਵਿੱਚ ਨਹੀਂ ਵੱਧ ਰਿਹਾ, ਇਹ ਮਨ ਜਾਬਤੇ ਵਿੱਚ ਨਹੀਂ ਹੈ, ਇਹਨੂੰ ਮੈਂ ਬੜਾ ਰੋਕਣ ਦਾ ਯਤਨ ਕੀਤਾ, ਇਹ ਮੇਰੇ ਆਖੇ ਨਹੀਂ ਲੱਗ ਰਿਹਾ। ਮਹਾਰਾਜ, ਇਹ ਰਹਾਉ ਦੀ ਪੰਕਤੀ ਹੈ ਜਿਹਦੇ ਅੰਦਰ ਸਾਡੇ ਮਸਲੇ ਨੂੰ ਗੁਰੂ ਸਾਹਿਬ ਨੇ ਚੰਗੀ ਤਰ੍ਹਾਂ ਪਰਮੇਸ਼ਰ ਦੇ ਸਮਕਸ਼ ਰੱਖਿਆ, ਸਾਡੇ ਵਕੀਲ ਬਣ ਕੇ, ਦਰਗਾਹ ਕਾ ਬਸੀਠ ਬਣ ਕੇ। ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸਮਝੋਗੇ ਨਾ, ਤੇ ਸਾਡੀ ਵਕਾਲਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਰ ਰਹੇ ਆ। ਕੀ ਕੀਤਾ ਜਾਵੇ? ਬੜੀ ਸਿੱਖਿਆ ਦਿੱਤੀ ਇਹਨੂੰ, ਇਹ ਫਿਰ ਵੀ ਦੁਰਮਤ ਵਾਲੇ ਪਾਸੇ ਜਾ ਰਿਹਾ ਭੱਜ ਭੱਜ ਕੇ। ਕੀ ਕਰਾਂ ਮਹਾਰਾਜ, ਕਿਵੇਂ ਰੋਕਾਂ? ਵੇਖੋ ਗੁਰਮੁਖੋ, ਸੈਕੜੇ ਲੋਕ ਗੱਲਾਂ ਕਰਦੇ ਹੋਣ, ਹੋ ਸਕਦਾ ਅਸੀਂ ਤਵੱਜੋ ਨਾ ਦਈਏ, ਪਰ ਜਦੋਂ ਗੱਲ ਦਾ ਵਿਸ਼ਾ ਸਾਡੇ ਨਾਲ ਸੰਬੰਧਿਤ ਹੋਵੇ ਤੇ ਅਸੀਂ ਰੌਲੇ ਵਿੱਚ ਵੀ ਕੰਨ ਲਾ ਕੇ ਸੁਣਦੇ ਹਾਂ ਵੀ ਧਿਆਨ ਨਾਲ ਸੁਣੀਏ ਗੱਲ ਕੀ ਹੋ ਰਹੀ ਹੈ ਭਲਾ। ਹਜ਼ਾਰਾਂ ਲੋਕ ਗੱਲਾਂ ਕਰਦੇ ਹੋਣ, ਅਸੀਂ ਤਵੱਜੋ ਨਾ ਦਈਏ, ਕੋਲ ਸਾਡੇ ਬੈਠਾ ਕੋਈ ਗੱਲ ਕਰ ਰਿਹਾ ਹੋਵੇ ਤੇ ਅਸੀਂ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਲੱਗਾ ਤੁਸੀਂ ਕੀ ਗੱਲ ਕੀਤੀ ਸੀ, ਤੇ ਜਦੋਂ ਗੱਲ ਦਾ ਵਿਸ਼ਾ ਸਾਡੇ ਨਾਲ ਸੰਬੰਧਿਤ ਹੋਵੇ ਫਿਰ ਕੁਦਰਤੀ ਇਹ ਤਵੱਜੋ ਬਣ ਜਾਂਦੀ ਹੈ। ਹੁਣ ਇਹ ਜਿਹੜੀ ਗੱਲ ਹਜ਼ੂਰ ਕਰ ਰਹੇ ਨੇ ਇਹਦਾ ਵਿਸ਼ਾ ਮੇਰੇ ਨਾਲ ਸੰਬੰਧਿਤ ਹੈ ਕਿ ਇਹ ਮਨ ਮੇਰਾ ਕਾਬੂ 'ਚ ਨਹੀਂ ਆ ਰਿਹਾ, ਅਤੇ ਇੱਕਦਮ ਮੈਂ ਸੁਣਾਂਗਾ ਵੀ ਹਾਂ ਇਹ ਸਮੱਸਿਆ ਤਾਂ ਮੇਰੀ ਹੈ। ਮੈਂ ਕਈ ਵਾਰੀ ਐਸਾ ਵੇਖਿਆ ਕਿ ਕਿਸੇ ਨਾਲ ਕੋਈ ਗੱਲ ਕਰ ਰਿਹਾ ਨਾ ਕਿ ਕਿਸੇ ਦੇ ਪੇਟ ਖਰਾਬ ਹੈ, ਕਿਸੇ ਦਾ ਸਿਰ ਦਰਦ ਕਰਦਾ ਹੈ, ਕਿਸੇ ਦੀ ਕੋਈ ਸਰੀਰਕ ਪ੍ਰੋਬਲਮ ਹੈ, ਅਤੇ ਬੜੀ ਵਾਰੀ ਇੱਦਾਂ ਹੁੰਦਾ ਵੀ ਕੋਈ ਦੇਸੀ ਨੁਕਤਾ ਦੱਸ ਰਿਹਾ ਅਤੇ ਜਿਹੜਾ ਕੋਲ ਬੈਠਾ ਉਹ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਵੀ ਦੱਸਿਓ, ਮੈਨੂੰ ਵੀ ਪ੍ਰੋਬਲਮ ਹੈ। ਤਵੱਜੋ ਬਣ ਜਾਂਦੀ ਹੈ ਨਾ ਵੀ ਮੈਨੂੰ ਵੀ ਦੱਸੋ ਮਹਾਰਾਜ ਜੀ, ਇਹ ਪ੍ਰੋਬਲਮ ਮੇਰੀ ਵੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਮਨ ਕਾਬੂ 'ਚ ਨਹੀਂ ਆ ਰਿਹਾ। ਬੜੇ ਸਿੱਖ ਕਹਿੰਦੇ ਆ ਜੀ, ਗੁਰਦੁਆਰਾ ਸਾਹਿਬ ਵੀ ਜਾਂਦਾ ਹਾਂ, ਗੁਟਕਾ ਸਾਹਿਬ ਵੀ ਹੱਥ ਵਿੱਚ ਫੜਿਆ ਹੁੰਦਾ ਹੈ, ਪੰਜ ਬਾਣੀਆਂ ਦਾ ਨਿਤਨੇਮ ਵੀ ਕਰ ਲੈਂਦਾ, ਪਰ ਕੀ ਕਰਾਂ ਜੀ ਇਹ ਮਨ ਨਹੀਂ ਟਿਕਦਾ। ਇਹ ਸਮੱਸਿਆ ਹੈ ਮੇਰੀ ਤਾਂ ਹੈਗੀ ਹੈ, ਤੁਸੀਂ ਤਾਂ ਟਿਕੇ ਹੋਏ ਸਹਿਜ ਵਿੱਚ ਹੋਵੋਗੇ, ਮੈਨੂੰ ਲੱਗਦਾ ਗੁਰੂ ਸਾਹਿਬ ਮੇਰੇ ਵਾਸਤੇ ਕਹਿ ਰਹੇ ਆ, ਅਤੇ ਤੁਸੀਂ ਵੀ ਜੇ ਮਹਿਸੂਸ ਕਰੋ ਤਾਂ ਤਵੱਜੋ ਬਣ ਜਾਏਗੀ। ਜੋ ਸਾਹਿਬ ਨੇ ਸਮੱਸਿਆ ਉਭਾਰੀ ਅਤੇ ਜਿਹੜਾ ਹੱਲ ਦੱਸਿਆ ਨਾ, ਬਹੁਤ ਇੰਟਰਸਟਿਡ ਵਿਸ਼ਾ ਹੈ, ਕਿਉਂਕਿ ਬਿਲਕੁਲ ਨਿੱਜੀ ਸਾਡੀ ਗੱਲ ਹੈ, ਸਾਡੀ ਅੰਦਰੂਨੀ ਗੱਲ ਹੈ, ਬਾਹਰ ਦੀ ਗੱਲ ਨਹੀਂ ਹੈ, ਇਹ ਸਮਾਜ ਦੀ ਗੱਲ ਨਹੀਂ ਹੋ ਰਹੀ, ਇਹ ਲੁਕਾਈ ਦੀ ਗੱਲ ਨਹੀਂ ਹੋ ਰਹੀ, ਇਹ ਮੇਰੇ ਜੀਵਨ ਦੀ ਇੰਟਰਨਲ ਗੱਲ ਹੋ ਰਹੀ ਹੈ, ਅਤੇ ਇੱਥੇ ਤਵੱਜੋ ਦੇਣੀ ਬਹੁਤ ਜ਼ਰੂਰੀ ਹੈ। ਇੱਕ ਇੱਕ ਸਿੱਖ ਅਸੀਂ ਧਿਆਨ ਨਾਲ ਸੁਣੀਏ ਵੀ ਸੱਚੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਅਤੇ ਕੀ ਹੱਲ ਦੱਸ ਰਹੇ। ਇੱਕ ਵਾਰੀ ਮਨ ਚਿੱਤ ਇਕਾਗਰ ਕਰੋ, ਸੁਰਤ ਟਿਕਾ ਕੇ ਅਤੇ ਸਾਰੇ ਪਿਆਰ ਵਿੱਚ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਸੰਗਤ, 1430 ਪੰਨੇ ਅੰਗ ਇਹ ਵਿਸਥਾਰ ਹੈ।
ਉਹਨੂੰ ਸੰਖੇਪ ਕਰਨਾ ਹੋਵੇ ਸੰਖੇਪ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਗੁਣ ਨੇ ਜਿਹਦਾ ਵਿਸਥਾਰ ਹੈ, ਜਿਹਦੀ ਵਿਆਖਿਆ। ਅਜੂਨੀ ਸੈ ਭੰਗ ਗੁਰਪ੍ਰਸਾਦ। ਜੇ ਹੋਰ ਸੰਖੇਪ ਕਰਨਾ ਹੋਵੇ ਤਾਂ ਇਹ ਜੋ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਸੀਲਾ ਵੀ ਕਿਵੇਂ ਮਿਲਣਾ। ਜੇ ਕੋਈ ਕਹੇ ਹੋਰ ਸੰਖੇਪ ਕਰੋ ਤੇ ਫਿਰ ਹੈ ਇੱਕ ਓਅੰਕਾਰ, ਬਾਕੀ ਸਾਰਾ ਉਹਦਾ ਵਿਸਥਾਰ ਹੈ। ਤੇ ਜੇ ਕੋਈ ਕਹੇ ਵੀ ਇਹਦੇ ਤੋਂ ਵੀ ਸੰਖੇਪ ਕਰੋ ਗੁਰਮੁਖੋ, ਤੇ ਓਅੰਕਾਰ ਵੀ ਅਗਲੀ ਗੱਲ ਹੈ ਵੀ ਉਹ ਕਿੱਥੇ ਰਹਿੰਦਾ ਹੈ, ਫਿਰ ਮੂਲ ਰੂਪ ਕੀ ਹੈ ਇੱਕ। ਬਸ ਜਿੰਨਾ ਗੁਰਮਤ ਦਾ ਗਿਆਨ ਹੈ ਉਹ ਸਿਰਫ ਏਕੇ ਦਾ ਹੀ ਵਿਸਥਾਰ ਹੈ। ਵਾਹਿਗੁਰੂ ਇੱਕ ਹੈ, ਨਿਰੰਤਰ ਸਾਰੀ ਕਾਇਨਾਤ ਵਿੱਚ ਲਗਾਤਾਰ ਵਸਿਆ ਹੋਇਆ, ਨਿਰੰਤਰ ਵਸਿਆ ਹੋਇਆ, ਇੱਕ ਰਸ ਰੈਗੂਲਰ ਵਸਿਆ ਹੋਇਆ। ਇਹ ਗੁਰੂ ਦੀ ਬਖਸ਼ਿਸ਼ ਦੁਆਰਾ ਉਹਨੂੰ ਪਾਇਆ ਜਾ ਸਕਦਾ ਹੈ।
ਰਾਗ ਦੇਵ ਗੰਧਾਰੀ ਮਹੱਲਾ ਨਾਵਾ।
ਰਾਗ ਦਾ ਨਾਮ ਹੈ ਹਜ਼ੂਰ ਨੌਵੇਂ ਪਾਤਸ਼ਾਹ ਸਤਿਗੁਰੂ ਜੀ ਦੀ ਰਸਨਾ ਤੋਂ ਇਹ ਪਾਵਨ ਬਖਸ਼ਿਸ਼ ਇਹ ਫੁਰਮਾਨ ਦੀ ਹੁਕਮ ਦੀ ਹੋਈ ਹੈ।
ਜਹ ਮਨ ਨਾਇਕ ਨਾ ਕਹਿਓ ਕਰੈ।
ਇਹ ਸ਼ਬਦ ਕਹਿ ਰਿਹਾ ਵੀ ਇਹਦੀ ਹੋ ਰਹੀ ਹੈ ਜਿਹੜਾ ਅੰਦਰ ਹੈ, ਕਿਸੇ ਦੀ ਬਾਹਰ ਦੀ ਗੱਲ ਨਹੀਂ ਹੋ ਰਹੀ ਵੀ ਸਾਨੂੰ ਕੀ ਲੱਗੇ ਜੀ ਇਹ ਤੇ ਕਿਸੇ ਦੀ ਗੱਲ ਕੀਤੀ ਜਾ ਰਹੀ ਹੈ, ਮੇਰੀ ਗੱਲ ਕਰ ਰਹੇ ਨੇ ਸੱਚੇ ਪਾਤਸ਼ਾਹ ਵੀ ਰੱਤੀ ਭਰ ਵੀ ਇਹ ਮੇਰਾ ਮਨ ਜੋ ਮੈਂ ਸਮਝਾਉਂਦਾ ਹਾਂ ਉਹ ਨਹੀਂ ਸਮਝ ਰਿਹਾ। ਵੇਖੋ ਇੱਕ ਗੱਲ ਪੱਕੀ ਹੈ ਗੁਰਮੁਖੋ, ਇਹ ਨਾ ਸੋਚਣਾ ਵੀ ਬੁਰੇ ਨੂੰ ਬੁਰਿਆਈ ਦੇ ਰਿਜ਼ਲਟ ਦਾ ਨਹੀਂ ਪਤਾ, ਪਤਾ ਤਾਂ ਹੈਗਾ। ਇਹ ਮਤ ਸੋਚਣਾ ਵੀ ਇਸ ਮਨ ਨੂੰ ਪਤਾ ਨਹੀਂ ਹੈ ਵੀ ਮੇਰੀ ਬੁਰਿਆਈ ਦਾ ਨਤੀਜਾ ਨਿਕਲੇਗਾ, ਇਹਨੂੰ ਸਭ ਪਤਾ ਹੈ। ਮਨ ਜਾਣਤ ਸਭ ਬਾਤ, ਸਭ ਬਾਤ। ਨੌਜਵਾਨਾਂ ਦੇ ਨਾਲ ਮੇਰਾ ਇੱਕ ਸੁਭਾਅ ਹੈ ਕਿ ਜਦੋਂ ਵੀ ਮੌਕਾ ਮਿਲਦਾ ਮੈਂ ਡਿਸਕਸ ਕਰਦਾ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਵਾਸਤਾ ਪਾ ਕੇ ਉਹਨਾਂ ਨੂੰ ਗੁਰੂ ਦੇ ਘਰ ਵਾਪਸ ਲਿਆਂਦਾ ਜਾ ਸਕੇ। ਅਤੇ ਮੇਰਾ ਇੱਕ ਤਜ਼ਰਬਾ ਹੋਇਆ ਗੁਰਮੁਖੋ, ਸਿਰ 'ਤੇ ਟੋਪੀ ਪਾਉਣ ਵਾਲੇ ਨੌਜਵਾਨ ਨੂੰ ਰੋਕ ਕੇ ਮੈਂ ਬੇਨਤੀ ਕਰਨ ਲੱਗਾ ਅਤੇ ਉਹ ਕਹਿੰਦਾ ਮੈਨੂੰ ਪਤਾ ਹੈ ਜੋ ਤੁਸੀਂ ਬੋਲਣਾ ਕਿ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ। ਮੈਨੂੰ ਯਾਦ ਹੈ ਕਹਿੰਦੇ, ਮੈਨੂੰ ਪਤਾ ਹੈ, ਪਰ ਦੁਨੀਆਂ ਦੀ ਹਵਾ ਲੱਗੀ ਹੈ ਫਿਰ ਵੀ ਪਾ ਰਿਹਾ, ਪਤਾ ਹੈਗਾ। ਕਿਤੇ ਕੋਈ ਨਸ਼ੇ ਦੀ ਦਲਦਲ ਵਿੱਚ ਗਰਕਿਆ ਹੋਇਆ ਅਤੇ ਰੋਕ ਕੇ ਪੁੱਛਣ ਦਾ ਸਮਝਾਉਣ ਦਾ ਜੇ ਯਤਨ ਕੀਤਾ, ਇਹ ਤਜ਼ਰਬਾ ਮੇਰਾ ਸਾਧ ਸੰਗਤ, ਅਤੇ ਉਹਨੇ ਮੈਨੂੰ ਬੇਬਾਕੀ ਦੇ ਨਾਲ ਇਹ ਕਿਹਾ ਵੀ ਸੱਜਣ ਜੀ ਮੈਨੂੰ ਪਤਾ ਹੈ ਕਿ ਮੇਰਾ ਨਤੀਜਾ ਮੌਤ ਹੈ ਅਤੇ ਮੈਂ ਛੇਤੀ ਮਰ ਜਾਣਾ, ਪਰ ਮੈਂ ਨਹੀਂ ਮੁੜ ਸਕਦਾ। ਗੱਲ ਸਿਰਫ ਦੋ ਵਿਸ਼ਿਆਂ ਦੀ ਨਹੀਂ, ਹਰ ਕਰਮ ਦੇ ਨਤੀਜੇ ਦਾ ਪਤਾ ਹੈ। ਪਾਪ ਕਮਾਉਣ ਵਾਲੇ ਨੂੰ, ਬੁਰਿਆਈ ਕਰਨ ਵਾਲੇ ਨੂੰ, ਵਿਕਾਰ ਦੀ ਡਗਰ ਵਿੱਚ ਡੁੱਬਣ ਵਾਲੇ ਨੂੰ, ਇੱਕ ਛਿੰਨ ਦੇ ਭੋਗ ਰਸ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲੇ ਨੂੰ ਨਤੀਜੇ ਦਾ ਪਤਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਛ ਲਾਤ, ਹਾਥ ਦੀਪ ਕੂਏ ਪੜੈ। ਇਸ ਮਨ ਨੂੰ ਸਭ ਪਤਾ ਹੈ, ਤੁਸੀਂ ਇਹਨੂੰ 100 ਵਾਰੀ ਸਮਝਾਓ ਇਹ ਫਿਰ ਵੀ ਨਹੀਂ ਰੁਕਦਾ ਪਿਆ। ਮਾਈ ਮਨ ਮੇਰੋ ਬਸ ਨਾ ਹੀ ਕਹਿਣਾ ਪਿਆ, ਬੜਾ ਸਮਝਾਇਆ। ਇਹ ਮਨ ਨੈਕ ਨਾ ਕਹਿਓ ਕਰੈ, ਮੇਰਾ ਕਹਿਆ ਤੇ ਮਨ ਹੀ ਨਹੀਂ ਰਿਹਾ।
ਸੀਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਤਰੈ।
ਅਸਲ ਵਿੱਚ ਨੁਕਸ ਕਿੱਥੇ ਪਿਆ, ਨੁਕਸਾਨ ਕਿੱਥੇ ਹੋਇਆ ਕਿ ਮੈਂ ਇਸ ਮਨ ਨੂੰ ਆਪਣੀ ਮੱਤ ਸਮਝਾਉਣ ਦਾ ਯਤਨ ਕੀਤਾ। ਇਹ ਗੁਰੂ ਸਾਹਿਬ ਦੱਸ ਰਹੇ ਮੇਰੀ ਸਮੱਸਿਆ। ਸੀਖ ਸਿਖਾਏ ਰਹਿਓ ਆਪਣੀ ਸੀ, ਆਪਣੀ ਸੀ। ਮਨ ਨੂੰ ਨੱਥ ਕਿਉਂ ਨਹੀਂ ਪੈ ਰਹੀ ਕਿ ਮੈਂ ਆਪਣੀ ਚਤੁਰਾਈ ਨਾਲ, ਆਪਣੀ ਬੁੱਧੀ ਨਾਲ, ਆਪਣੀ ਸਿਆਣਪ ਨਾਲ ਇਹਨੂੰ ਮੋੜਨ ਦਾ ਯਤਨ ਕੀਤਾ, ਤੇ ਦੁਰਮਤ ਤੇ ਨਾ ਤਰੈ। ਹੁਣ ਮੇਰੇ ਰੋਕਿਆਂ ਕਿੱਥੇ ਰੁਕੇ, ਮੇਰੇ ਰੋਕਿਆਂ ਕਿੱਥੋਂ ਰੁਕੇ ਭਾਈ। ਜਿਹੜਾ ਅਣਜਾਣ ਬੰਦਾ ਹੈ ਨਾ ਉਹਨੂੰ ਕਹੋ ਵੀ ਹਾਥੀ ਨੂੰ ਕਾਬੂ ਕਰ, ਨਹੀਂ ਕਰ ਸਕਦਾ। ਅਣਜਾਣ ਮਨੁੱਖ ਨੂੰ ਕਹੋ ਸ਼ੇਰ ਨੂੰ ਕਾਬੂ ਕਰ, ਅਤੇ ਰਿੰਗ ਵਿੱਚ ਮਾਸਟਰ ਜਿਹੜਾ ਉਹ ਸ਼ੇਰ ਨੂੰ ਐਨ ਨਚਾਉਂਦਾ। ਕਦੀ ਕਦੀ ਸਰਕਸਾਂ ਵੇਖਦੇ ਹੁੰਦੇ ਸੀ, ਰਿਸ਼ ਨੂੰ ਨਚਾਉਂਦਾ, ਸ਼ੇਰ ਨੂੰ ਮਾਸਟਰ ਨਚਾਉਂਦਾ। ਹੁਣ ਤਾਂ ਜਾਨਵਰ ਨਹੀਂ ਇੱਦਾਂ ਦੇ ਜ਼ੋਰ ਦਿਖਾ ਜਾਂਦੇ। ਕੋਈ ਸਧਾਰਨ ਮਨੁੱਖ ਕਹੇ ਮੈਂ ਹਾਥੀ ਨੂੰ ਬੰਨਣਾ ਹੈ, ਕਿੰਨੇ ਕੁ ਰੱਸੇ ਪਾਏਗਾ? 100 ਬੰਦਾ ਵੀ ਜੁੜ ਕੇ ਉਹਨੂੰ ਕਾਬੂ ਨਹੀਂ ਕਰ ਪਾਉਂਦਾ। ਅਤੇ ਇੱਕ ਮਨੁੱਖ, ਸਿਰਫ ਸਿੰਗਲ ਪਰਸਨ ਹਾਥੀ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਂਦਾ, ਉਹ ਇਸ਼ਾਰਾ ਕਰਦਾ ਬੈਠ ਜਾ ਅਤੇ ਬੈਠ ਜਾਂਦਾ, ਉਹ ਇਸ਼ਾਰਾ ਕਰਦਾ ਉੱਠ ਪੈ ਅਤੇ ਉੱਠ ਪੈਂਦਾ, ਉਹ ਇਸ਼ਾਰਾ ਤੁਰਨ ਦਾ ਕਰਦਾ ਅਤੇ ਤੁਰ ਪੈਂਦਾ, ਖੜਨ ਦਾ ਕਰਦਾ ਅਤੇ ਖੜ ਜਾਂਦਾ। ਏਡਾ ਬਲਵਾਨ ਹਾਥੀ, ਕਿਹਦੀਆਂ ਬਾਹਾਂ ਵਿੱਚ ਬਲ ਹੈ ਹਾਥੀ ਨੂੰ ਰੋਕ ਜਾਏ? ਪਰ ਓਨਲੀ ਸਿੰਗਲ ਪਰਸਨ ਉਹਦੇ ਇਸ਼ਾਰਿਆਂ 'ਤੇ ਨੱਚ ਰਿਹਾ, ਇਹ ਕੀ ਕਰਾਮਾਤ ਹੋਈ ਪਈ? ਆਹੀ ਤਾਂ ਸਮਝਣਾ ਸਾਸ ਜੀ। ਮੈਂ ਬੜਾ ਸਮਝਾਇਆ ਪਰ ਦੁਰਮਤ ਤੇ ਨਾ ਟਰੈ, ਇਹ ਵਿਨਾਸ਼ ਵਾਲੇ ਪਾਸੇ ਜਾਂਦਾ ਗਿਆ। ਮਨ ਹਾਥੀ ਮੇਰੇ ਕਾਬੂ 'ਚ ਨਹੀਂ ਆ ਰਿਹਾ, ਸੱਚੇ ਪਾਤਸ਼ਾਹ ਮੈਂ ਬੇਵੱਸ ਹੋ ਗਿਆ। ਹਜ਼ੂਰ ਨੇ ਬਹੁਤ ਖੂਬਸੂਰਤ ਨਕਸ਼ਾ ਖਿੱਚਿਆ ਮੇਰੇ ਮਨ ਦਾ, ਜਿਹੜਾ ਕਾਬੂ ਵਿੱਚ ਨਹੀਂ ਆਉਂਦਾ। ਕਦੀ ਲੋਭੀ ਹੈ, ਕਦੀ ਵਾਸ਼ਨਾ ਚੰਨਾ ਹੈ, ਕਦੀ ਹੰਕਾਰ ਵਿੱਚ ਹੈ, ਕਦੀ ਕ੍ਰੋਧ ਵਿੱਚ ਹੈ, ਕਦੀ ਨਫ਼ਰਤ ਦਾ ਅਸਰ ਹੋ ਜਾਂਦਾ। ਇੱਕ ਛਿਨ ਵਿੱਚ ਦੀ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ, ਕਦੀ ਤਾਂ ਧਰਮਾਤਮਾ ਬਣ ਕੇ ਬੈਠ ਜਾਂਦਾ, ਕਦੀ ਉਂਜੀ ਰਸਾਤਲ 'ਚ ਨਿਕਲ ਜਾਂਦਾ, ਇੱਕ ਜਗ੍ਹਾ ਟਿਕਦਾ ਹੀ ਨਹੀਂ ਪਿਆ। ਅਤੇ ਸਾਹਿਬ ਨੇ ਇਸ ਬਲਵਾਨ ਸ਼ਕਤੀਸ਼ਾਲੀ ਅਮੋੜ ਮਨ ਦੀ ਗੱਲ ਕਰਦਿਆਂ ਕਿਹਾ, ਕਹਿੰਦੇ ਵੀ ਇਹ ਹਾਥੀ ਹੈ ਹਾਥੀ, ਮਨ ਕੁੰਚਰ ਅਤੇ ਪਾਰ ਰੱਸੇ ਕਿੱਦਾਂ ਬੰਨ ਲਏਗਾ ਵੀ ਇਹਨੂੰ? ਹੁਣ ਕੁੰਚਰ ਕਾਬੂ ਆਉਂਦਾ ਮਹਾਵਤ ਕੋਲੋਂ। ਮਹਾਵਤ ਕੌਣ? ਜਿਹੜਾ ਸਿਰ 'ਤੇ ਬੈਠਾ ਕੁੰਡਾ ਲੈ ਕੇ ਅਤੇ ਉਹ ਐਂ ਕੁੰਡਾ ਦਾ ਇਸ਼ਾਰਾ ਕਰਦਾ, ਹਾਥੀ ਉੱਥੇ ਬੈਠ ਜਾਂਦਾ, ਕਾਬੂ ਕਰ ਲਿਆ। ਏਡਾ ਬਲਵਾਨ ਹਾਥੀ, ਅਤੇ ਮਹਾਵਤ ਨੇ ਇੱਕ ਇਸ਼ਾਰੇ 'ਤੇ ਨਚਾ ਲਿਆ ਉਹਨੂੰ। ਹਾਂ, ਮਹਾਵਤ ਕੌਣ ਹੈ? ਸਾਡਾ ਸਤਿਗੁਰੂ। ਜਿੱਦਣ ਤੇਰਾ ਮਨ ਕੁੰਚਰ ਦੇ ਸਿਰ ਦੇ ਉੱਤੇ ਗੁਰੂ ਮਹਾਵਤ ਬੈਠ ਗਿਆ ਅਤੇ ਇਹਦਾ ਕੁੰਡਾ ਹੈ ਗੁਰੂ ਦਾ ਗਿਆਨ। ਤੂੰ ਕਹਿੰਦਾ ਨਾ ਵੀ ਮਾਈ ਮਨ ਮੇਰੋ ਬਸ ਨਾਹੀ, ਤੂੰ ਕਹਿੰਦਾ ਇਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹੇ ਉਹ ਆਪਣੀ ਸੀ, ਦੁਰਮਤ ਤੇ ਨਾ ਤਰੈ, ਇਹ ਨਹੀਂ ਟਲਦਾ ਮਹਾਰਾਜ ਕੀ ਕਰਾਂ। ਇਸ ਮਨ ਨੂੰ ਮਹਾਵਤ ਨੂੰ ਸੌਂਪ ਦੇ, ਆਪੇ ਸੁਧਾਰ ਲਏਗਾ, ਮਾਸਟਰ ਨੂੰ ਸੌਂਪ ਦੇ। ਇੱਕ ਵਾਰ ਕਿਰਪਾ ਕਰਿਓ, ਮਨ ਵੇਚੈ ਸਤਿਗੁਰ ਕੇ ਪਾਸ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚੈ ਸਤਿਗੁਰ ਕੇ ਪਾਸ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਤਿਸ ਸੇਵਕ ਕੇ ਕਾਰਜ ਰਾਸ। ਤੂੰ ਕਹਿੰਦਾ ਹਾਥੀ ਨੇ ਬਾਗ ਉਜਾੜ ਦਿੱਤਾ, ਜੰਗਲ ਉਜਾੜ ਦਿੱਤਾ, ਇਹਦੇ ਸਿਰ 'ਤੇ ਮਹਾਵਤ ਬਿਠਾ, ਕੁੰਡੇ ਦੇ ਇਸ਼ਾਰੇ ਨੂੰ ਸਮਝੇਗਾ ਅਤੇ ਫਿਰ ਜਿੱਦਾਂ ਮਰਜ਼ੀ ਕੰਮ ਕਰਵਾਈ ਗਈ ਇਹਦੇ ਕੋਲ। ਤੂੰ ਕਹਿੰਦਾ ਕਾਰਜ ਵਿਗਾੜ ਦਿੱਤੇ ਆ, ਇਹਨੂੰ ਸੌਂਪ ਨਾ ਗੁਰੂ ਅੱਗੇ, ਇਹ ਕਾਰਜ ਸਵਾਰਨ ਲੱਗ ਪਏਗਾ। ਮਨ ਕੁੰਚਰ, ਕੁੰਚਰ ਦਾ ਅਰਥ ਹੈ ਹਾਥੀ, ਧਿਆਨ ਨਾਲ ਸਮਝਣਾ ਸਤਸੰਗਤ। ਅਤੇ ਖਾਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਨੌਜਵਾਨ ਵੀਰਾਂ ਭੈਣਾਂ ਨੂੰ, ਇੱਕ ਵੈਸੇ ਤਾਂ ਮਰਨ ਦੀ ਸੇਜਾ 'ਤੇ ਪਿਆ ਹੋਇਆ ਵੀ ਕਾਬੂ ਨਹੀਂ ਆਉਂਦਾ ਸਤਸੰਗਤ, ਅੰਤਕਾਲ ਕਦੀ ਲਛਮੀ ਸਿਮਰਦਾ, ਕਦੀ ਲੜਕੇ ਸਿਮਰਦਾ, ਕਦੀ ਮੰਦਰ ਸਿਮਰਦਾ, ਅੰਤਕਾਲ ਆਖਰੀ ਸਾਹਾਂ 'ਤੇ ਜਾ ਕੇ ਵੀ। ਪਰ ਫਿਰ ਵੀ ਇੱਕ ਅੱਲੜ ਉਮਰ ਹੈ, ਉੱਥੇ ਬਹੁਤ ਨਚਾਉਂਦਾ ਹੈ ਅਤੇ ਖਦਸ਼ਾ ਹੈ ਵੀ ਜਿਹੜੀ ਚੀਜ਼ ਸਾਨੂੰ ਮਿੱਠੀ ਲੱਗ ਰਹੀ ਹੈ ਕਿਤੇ ਜ਼ਹਿਰ ਨਾ ਖਵਾ ਦੇ। ਆ ਬਚਨ ਨੂੰ ਧਿਆਨ ਨਾਲ ਸੁਣਿਓ, ਜ਼ਿੰਦਗੀ ਸਵਾਰਨ ਵਾਸਤੇ ਬਚਨ ਹੈ, ਗੁਰੂ ਦਾ ਸ਼ਬਦ ਜ਼ਿੰਦਗੀ ਸਵਾਰਨ ਵਾਸਤੇ ਹੈ। ਬੜਾ ਹੀ ਪਰ ਉਪਕਾਰ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ, ਕਾਦਰੇ ਹਰ ਕਾਰ ਗੁਰਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰਗੋਬਿੰਦ ਸਿੰਘ। ਸਮੁੱਚਾ ਪੰਥ ਗੁਰੂ ਦਾ ਸ਼ੁਕਰਾਨਾ ਚੇਤੇ ਕਰ ਰਿਹਾ, ਜਿੱਥੇ 350ਵੀਂ ਵਰੇਗੰਢ ਵਾਸਤੇ ਮੁਕੰਮਲ ਤਿਆਰੀਆਂ ਸਮਾਗਮ ਵੱਡੇ ਪੱਧਰ ਤੇ ਹੋ ਰਹੇ ਆ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣੇ 31 ਤਰੀਕ ਨੂੰ ਹਜ਼ੂਰ ਸਾਹਿਬ ਸਮਾਗਮ ਹੋਇਆ, ਫਿਰ ਪਟਨਾ ਸਾਹਿਬ ਦੀ ਤਿਆਰੀ ਹੈ, ਸਾਰਾ ਪੰਥ ਜੁਟਿਆ ਹੋਇਆ। ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਉਹ ਪਟਨਾ ਸਾਹਿਬ ਨੂੰ ਵੀ ਹੀਰਾਂ ਕਾਤਰੀ, ਸਭ ਜਥੇਬੰਦੀਆਂ ਤੁਰੀਆਂ ਹੋਈਆਂ। ਕਲਗੀਆਂ ਵਾਲੇ ਸਾਹਿਬ ਜੀ ਦਾ ਆਹ ਦਿਨਾਂ 'ਚ ਸ਼ੁਕਰਾਨਾ ਕਰ ਰਿਹਾ ਸੀ ਵੀ ਗੁਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ, ਅਤੇ ਪਿਛਲੀਆਂ ਪੰਕਤੀਆਂ ਤੁਹਾਨੂੰ ਇਸ਼ਾਰਾ ਕਰ ਰਹੀਆਂ। ਵੈਸੇ ਇਹ ਗੱਲ ਧਿਆਨ 'ਚ ਰੱਖਣਾ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਕਾਇਆਂ ਦੀ ਖੇਡ ਨੂੰ ਸੰਕੋਚਿਆ, ਜੋ ਤੋਹਾ ਜੁਗਤ ਸਾਏ ਪ੍ਰਗਟ ਹੈ, ਪ੍ਰਗਟ ਗੁਰਾਂ ਕੀ ਦੇ ਹਾਜ਼ਰ ਨਾਜ਼ਰ ਹੈ। ਪਰ ਵੱਡਾ ਪਰ ਉਪਕਾਰ ਕੀਤਾ ਧੰਨ ਕਲਗੀਧਰ ਪਿਤਾ ਜੀ ਨੇ, ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਸਾਡੀ ਜ਼ਿੰਦਗੀ ਦਾ ਭਲਾ ਕਰਨ ਵਾਸਤੇ ਸ਼ਬਦ ਦੀ ਅਗਵਾਈ ਦਿੱਤੀ। ਆਹ ਬਚਨ ਧਿਆਨ ਨਾਲ ਸੁਣਿਓ, ਜਿਹੜੀ ਸਮੱਸਿਆ ਨੂੰ ਉਭਾਰਿਆ ਗਿਆ ਉਹਦਾ ਹੱਲ ਲੱਭ ਜਾਏਗਾ। ਯੈ ਮਨ ਨੈਕ ਨਾ ਕਹਿਓ ਕਰੈ, ਕੀ ਕਰਾਂ ਜੀ ਬੇਵੱਸ ਹੋ ਗਿਆ। ਅੱਖਰ ਤੋਂ ਇੱਦਾਂ ਲੱਗਦੀ ਹੈ ਵੀ ਬੇਵਸੀ ਪ੍ਰਗਟ ਹੋ ਰਹੀ ਹੈ, ਮਯੂਸੀ ਦੇ ਵੱਲ ਨਹੀਂ ਲੈ ਕੇ ਜਾਣਾ। ਇਹਦਾ ਹੱਲ ਦੱਸਿਆ ਮਹਾਰਾਜ ਨੇ, ਇਸ ਬੇਵਸੀ ਨੂੰ ਮਯੂਸੀ ਨਾ ਸਮਝਣਾ, ਇਹਦਾ ਹੱਲ ਦੱਸਿਆ ਵੀ ਮਨ ਕੁੰਚਰ। ਇੱਕ ਇੱਕ ਬਚਨ ਨੂੰ ਸੁਣਿਓ, ਕੁੰਚਰ ਮਤਲਬ ਹਾਥੀ, ਮਨ ਕੁੰਚਰ ਪੀਲਕ ਗੁਰੂ, ਪੀਲਕ ਦਾ ਮਤਲਬ ਹਾਥੀ ਦੇ ਸਿਰ ਤੇ ਬੈਠਾ ਮਹਾਵਤ, ਗਿਆਨ ਕੁੰਡਾ। ਦੁਨਿਆਵੀ ਤੌਰ ਦੇ ਉੱਤੇ ਤੇ ਹੱਡ ਮਾਸ ਦਾ ਹਾਥੀ ਹੈ, ਉੱਤੇ ਸਰੀਰ ਰੂਪੀ ਬੰਦਾ ਬੈਠਾ, ਉਹਦੇ ਹੱਥ ਵਿੱਚ ਲੋਹੇ ਦਾ ਕੁੰਡਾ ਹੈ। ਇਹ ਥੋੜੀ ਅਦ੍ਰਿਸ਼ਟ ਦੁਨੀਆਂ ਦੀਆਂ ਬਾਤਾਂ ਨੇ, ਕਿਉਂਕਿ ਮਨ ਦਾ ਤੇ ਕੋਈ ਸਥੂਲ ਰੂਪ ਨਹੀਂ ਹੈ। ਮਨ ਕੀ ਹੈ? ਫੁਰਨਿਆਂ ਦਾ ਸੰਗ੍ਰਹਿ, ਤੇ ਜੇ ਗੰਦੇ ਇਕੱਠੇ ਹੋ ਗਏ ਤੇ ਗੰਦੇ ਪਾਸੇ ਨੂੰ ਲੈ ਗਿਆ, ਤੇ ਜੇ ਕਿਤੇ ਸਵੱਛ ਪਵਿੱਤਰ ਪਾਕ ਨਿਰਮਲ ਚੰਗੀ ਸੰਗਤ ਵਿੱਚ ਉੱਠ ਪਏ ਤੇ ਇਹ ਮਨ ਪਾਕ ਹੋ ਗਿਆ। ਵਾਸਤਵ ਵਿੱਚ ਤੇ ਗੁਰਮੁਖੋ ਇਹ ਪਰਮੇਸ਼ਰ ਦੀ ਅੰਸ਼ ਹੀ ਸੀ ਜਿਹੜੀ ਅੰਦਰ ਬੈਠੀ ਸੀ, ਜਿੱਥੋਂ ਫੁਰਨੇ ਉੱਠ ਰਹੇ ਸੀ ਸਾਡੀ ਆਤਮਾ। ਅਸੀਂ ਇਹਨੂੰ ਪਹਿਚਾਨਣ ਦਾ ਯਤਨ ਹੀ ਨਹੀਂ ਕੀਤਾ, ਤਾਂ ਹੀ ਤੇ ਸਾਨੂੰ ਜਗਾਇਆ ਸੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅਸੀਂ ਕੁਸੰਗਤ ਵਿੱਚ ਫਸ ਕੇ ਇੰਨਾ ਇਹਨੂੰ ਕੁਰਾਹੇ ਪਾਇਆ ਕਿ ਅੜੀਅਲ ਅਵੈੜਾ ਮਨ ਬੇਰੋਕ ਹੋ ਗਿਆ ਤੇ ਸਾਨੂੰ ਧੱਕੇ ਨਾਲ ਰਸਾਤਲ 'ਚ ਲੈ ਕੇ ਜਾ ਰਿਹਾ। ਸਮਝ ਹੈਗੀ ਹੈ, ਬੇਈਮਾਨੀ ਨਹੀਂ ਕਰਨੀ, ਰਿਸ਼ਵਤ ਨਹੀਂ ਲੈਣੀ, ਵਿਕਾਰਾਂ ਵਿੱਚ ਨਹੀਂ ਗਰਕਣਾ, ਫਿਰ ਨਹੀਂ ਰੁਕ ਰਿਹਾ। ਮਨ ਕੁੰਚਰ ਬਲਵਾਨ ਬੜਾ ਹੈ ਨਾ, ਅਤੇ ਇਸ ਕੁੰਚਰ ਨੂੰ ਕੀ ਕਰਨਾ? ਪੀਲਕ ਗੁਰੂ, ਗੁਰੂ ਮਹਾਵਤ, ਗਿਆਨ ਕੁੰਡਾ। ਜਹ ਖਿੰਚੈ ਤਹ ਜਾਓ, ਉੱਧਰ ਨੂੰ ਮੁੜ ਜਿੱਧਰ ਗੁਰੂ ਮੋੜਦਾ। ਕੀ ਹੋਇਆ? ਸਿਰ ਦੇ ਉੱਤੇ ਜਾਬਤਾ, ਸਿਰ 'ਤੇ ਕੰਟਰੋਲ, ਸਿਰ 'ਤੇ ਸੰਜਮ, ਜਿਹਨੂੰ ਅਸੀਂ ਮਰਿਆਦਾ ਕਹਿੰਦੇ ਹਾਂ। ਇਹ ਕੱਟੜਤਾ ਨਹੀਂ ਹੈ ਗੁਰਮੁਖੋ, ਇਹ ਸਾਡੀ ਜ਼ਿੰਦਗੀ ਨੂੰ ਸਵਾਰਨ ਵਾਲਾ ਵੇਹ ਹੈ, ਰਸਤਾ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਵਨ ਦੀ ਮਰਿਆਦਾ ਦੇ ਰਹੇ ਨੇ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ। ਜੈ ਖਿੰਚੈ ਤਹਿ ਜਾਓ, ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉੱਜੜ ਪਾਏ। ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ? ਜੇ ਹਾਥੀ ਦੇ ਸਿਰ 'ਤੇ ਕੁੰਡਾ ਨਾ ਹੋਇਆ ਤੇ ਹਾਥੀ ਉਜਾੜੇ ਦਾ ਕਾਰਨ ਬਣ ਜਾਏਗਾ। ਧਰਮੀਆਂ ਦਾ ਭੇਖ ਬਣਾ ਕੇ ਵੀ ਉਹ ਲੋਕ ਉਜਾੜੇ ਦਾ ਕਾਰਨ ਬਣ ਗਏ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਦੇ ਭੈ ਦਾ ਕੁੰਡਾ ਨਹੀਂ ਹੁੰਦਾ, ਧਰਮ ਦੇ ਮੁਖੀ। ਤੇ ਗੁਰੂ ਦੇ ਭੈ ਦਾ, ਨਿਰਮਲ ਭੈ ਦਾ ਕੁੰਡਾ ਸਿਰ ਦੇ ਉੱਤੇ ਨਹੀਂ ਸੀ, ਕਾਜੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਤ ਤਿੰਨੇ ਉਜਾੜੇ ਕਾ ਬੰਦ। ਵਿਗੜੇ ਹੋਏ ਅਵਾਰਾ ਹਾਥੀ ਵਾਂਗ ਵਿਨਾਸ਼ ਕਰਨ ਲੱਗ ਪਏ। ਕਦੀ ਉਹਨਾਂ ਕੋਲੋਂ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਜਦੋਂ ਸਿਰ ਤੇ ਗੁਰੂ ਦੇ ਨਿਰਮਲ ਭੈ ਦਾ ਕੁੰਡਾ ਹੋਏਗਾ, ਫਿਰ ਉਹ ਭਾਵੇਂ ਮਜ਼ਦੂਰੀ ਕਰਨ ਵਾਲਾ ਹੋਵੇ ਅਤੇ ਭਾਵੇਂ ਪਦਵੀਆਂ 'ਤੇ ਬੈਠਾ ਹੋਵੇ, ਮਨ ਤਾਂ ਹੀ ਕਾਬੂ 'ਚ ਆਏਗਾ। ਸਾਧ ਸੰਗਤ, ਦੁਰਮਤ ਤੇ ਨਾ ਟਰੈ, ਕੀ ਕਰਾਂ ਮਹਾਰਾਜ, ਇਹਨੂੰ ਵੇਚ ਗੁਰੂ ਕੋਲ, ਇਹਦੇ ਸਿਰ 'ਤੇ ਕੁੰਡਾ ਰੱਖ ਗੁਰੂ ਦੇ ਸ਼ਬਦ ਦਾ, ਇੱਕਦਮ ਤੇਰਾ ਧਿਆਨ ਸਤਰਕ ਹੋ ਜਾਏ ਵੀ ਮੇਰੇ ਗੁਰੂ ਨੇ ਰੋਕਿਆ, ਮੈਂ ਨਹੀਂ ਜਾਵਾਂਗਾ ਇਸ ਪਾਸੇ। ਜਿਵੇਂ ਭਾਈ ਜੋਗਾ ਸਿੰਘ ਦਾ ਹੋਇਆ ਸੀ ਹੁਸ਼ਿਆਰਪੁਰ ਦੀ ਧਰਤੀ 'ਤੇ, ਇੱਕਦਮ ਪੌੜੀਆਂ ਚੜ੍ਹਨ ਤੋਂ ਰੁਕ ਗਿਆ, ਇਹ ਬਾਣਾ ਹੀ ਚੇਤਾ ਬਣ ਗਿਆ, ਇਹ ਬਾਣਾ ਹੀ ਜਿਹੜਾ ਸਾਹਿਬ ਨੇ ਸਰੂਪ ਦਿੱਤਾ ਨਾ, ਇਹੀ ਚੇਤਾ ਬਣ ਗਿਆ ਵੀ ਤੂੰ ਨਹੀਂ ਸੋਭਾ ਦਿੰਦਾ ਸਿੱਖਾਂ ਇੱਥੇ। ਗੁਰੂ ਦਾ ਚੇਤਾ ਤੇਰੇ ਮਨ ਨੂੰ ਰੋਕੇਗਾ, ਕੀ ਕਰਾਂ ਮਹਾਰਾਜ, ਚੇਤੇ ਤੋਂ ਸਖਣਾ ਹਾਂ, ਆਪਣੀ ਕੋਸ਼ਿਸ਼ ਕਰਦਾ ਤੇ ਇਹ ਮਨ ਰੁਕਦਾ ਨਹੀਂ, ਟਲਦਾ ਨਹੀਂ।
ਰਹਾਉ ਮਦ ਮਾਇਆ ਕੈ ਭਇਓ ਬਾਬਰ, ਹਰ ਜਸ ਨਹਿ ਉਚਰੈ।
ਮਦ ਨਸ਼ਾ ਹੈ ਨਾ, ਨਸ਼ਾ, ਤੇ ਨਸ਼ੇ ਦਾ ਕੰਮ ਕੀ ਹੈ, ਮੱਤ ਮਾਰਦੇ ਨੇ। ਸੱਚੇ ਪਾਤਸ਼ਾਹ ਜੀ, ਜਿਹੜੀ ਦੁਨੀਆਂ ਦੇ ਰੰਗ ਤਮਾਸ਼ੇ ਆ ਨਾ ਰੱਬ ਨਾਲੋਂ ਵੀ ਛੋੜਨ ਵਾਲੇ, ਉਹਦਾ ਨਸ਼ਾ ਹੋ ਗਿਆ। ਗੱਲ ਇਕੱਲੀ ਪੈਸੇ ਦੀ ਨਹੀਂ, ਹਰ ਸ਼ੈ, ਭਾਵੇਂ ਉਹ ਰੂਪ ਹੈ, ਰੰਗ ਹੈ, ਰਸ ਹੈ, ਲੋਭ ਹੈ, ਹਰ ਸ਼ੈ ਮਾਇਆ, ਤੇ ਇਹਦੇ ਨਸ਼ੇ ਵਿੱਚ ਡੁੱਬਿਆ ਹੋਇਆ ਬੰਦਾ, ਮਦ ਮਾਇਆ ਕਹਿ ਭਇਓ ਬਾਬਰੋ, ਹਰ ਜਸ ਨਹਿ ਉਚਰੈ। ਨਸ਼ੇ ਵਿੱਚ ਇੰਨਾ ਮਸਤ ਹੋਇਆ, ਕਿਸੇ ਨੂੰ ਭੋਗ ਵਿਲਾਸ ਦਾ ਨਸ਼ਾ ਹੋ ਗਿਆ, ਕਿਸੇ ਨੂੰ ਲਾਲਚ ਦਾ ਨਸ਼ਾ ਹੋ ਗਿਆ, ਕਿਸੇ ਨੂੰ ਅੱਖਾਂ ਦੇ ਰੰਗ ਤਮਾਸ਼ਿਆਂ ਦਾ ਨਸ਼ਾ ਹੋ ਗਿਆ, ਅਤੇ ਵਾਹਿਗੁਰੂ ਵਿਸਰ ਗਿਆ। ਇਸ ਮਨ ਨੂੰ ਪਰਮੇਸ਼ਰ ਚੇਤੇ ਨਹੀਂ ਆ ਰਿਹਾ।
ਕਰ ਪਰ ਪੰਚ ਜਗਤ ਕਉ ਡਹਿਕੈ, ਆਪਣੋ ਉਧਰ ਪਰੈ।
ਇਸ ਮਨ ਨੂੰ ਇਹ ਨਹੀਂ ਪਤਾ ਕਿ ਮੇਰਾ ਜੀਵਨ ਆਤਮਿਕ ਜੀਵਨ ਵੀ ਹੈ। ਇਹ ਕੀ ਕਰ ਰਿਹਾ, ਕਰ ਪਰਪੰਚ, ਠੱਗੀਆਂ ਮਾਰ ਕੇ ਆਪਣੇ ਉਧਰ ਦੀ ਪੂਰਤੀ ਲਈ ਸੰਸਾਰ ਨੂੰ ਲੁੱਟ ਰਿਹਾ, ਠੱਗ ਰਿਹਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਪਿਆਨ ਲੁਟਾਵੈ। ਮੁਕਤ ਪੰਥ ਜਾਣਿਓ ਤੈ ਨਾਹਿਨ, ਮਨ ਰੇ ਕੌਣ ਕੋ ਮਤ ਤੈ ਲੀਨੀ। ਕਿਹੜੇ ਪਾਸੇ ਲੱਗ ਗਿਆ ਮਨਾ, ਆ ਗੁਰੂ ਦਾ ਸ਼ਬਦ ਸੁਣ, ਗੁਰੂ ਦੀ ਤਾਪਿਆ ਆ, ਗੁਰੂ ਕੇ ਸਿੱਖਾਂ ਦਾ ਜੀਵਨ ਵੇਖ, ਤੇਰੇ ਅੰਦਰ ਬਦਲਾਅ ਆ ਜਾਏਗਾ। ਤੈਨੂੰ ਗੁਰੂ ਮੱਤ ਦੇ ਰਿਹਾ, ਤੂੰ ਕਮੱਤ ਕਿੱਥੋਂ ਲੈ ਲਈ। ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਆ, ਕਿਹੜੇ ਪਾਸੇ ਲੱਗਿਆ ਬਈ ਤੂੰ, ਪਰਪੰਚ ਕਰ ਕਰਕੇ। ਕਰ ਪਰਪੰਚ ਜਗਤ ਕੋ ਡਹਿਕੈ, ਦੁਨੀਆ ਲੁੱਟ ਕੇ ਖਾ ਲਈ ਇੰਨੀ ਚਤਰਾਈ ਤੇਰੇ ਅੰਦਰ, ਬਾਹਰੋਂ ਸੋਹਣਾ ਲਿਬਾਸ ਤੇ ਅੰਦਰੋਂ ਇੰਨੀ ਚਤਰਾਈ ਕਿ ਜਗਤ ਲੁੱਟ ਕੇ ਖਾ ਲਿਆ। ਜੋ ਕੁਝ ਕਰ ਰਿਹਾ ਸਿਰਫ ਉਧਰ ਦੀ ਪੂਰਤੀ ਵਾਸਤੇ ਕਰ ਰਿਹਾ ਹੈ।
ਸਵਾਨ ਪੂਸ਼ ਜਿਉਂ ਹੋਏ ਨਾ ਸੂਦੋ, ਕਹਿਓ ਨਾ ਕਾਨ ਤਰੈ।
ਜਿਹੜਾ ਸਮਝਾਉਂਦਾ ਆ ਸੱਚੇ ਪਾਤਸ਼ਾਹ, ਉਹਨੂੰ ਕੰਨ ਲਾ ਕੇ ਸੁਣਦਾ ਹੀ ਨਹੀਂ, ਵਿਗੜੇ ਹੋਏ ਅਵੈੜੇ ਬੱਚੇ ਵਾਂਗ। ਤੇ ਮੇਰੇ ਮਨ ਦੀ ਦਸ਼ਾ ਕੁੱਤੇ ਦੀ ਪੂਛ ਵਰਗੀ ਹੈ, ਜਿਹਦੀ ਕਹਾਵਤ ਹੈ ਵੀ 12 ਵਰੇ ਨਾਲੀ 'ਚ ਪਾ ਛੱਡੀ, ਵੰਝਲੀ 'ਚ ਪਾ ਛੱਡੀ, ਮਤਲਬ ਵੀ ਸਿੱਧੀ ਚੀਜ਼ ਵਿੱਚ ਪਾ ਛੱਡੀ ਕਿਸੇ ਪਾਇਪ ਵਿੱਚ, ਅਤੇ 12 ਵਰਿਆਂ ਬਾਅਦ ਵੀ ਜਦੋਂ ਉਹਨੂੰ ਕੱਢਿਆ ਤੇ ਪੂਛ ਫਿਰ ਐਂ ਕਰਕੇ ਗੋਲ, ਸਿੱਧੀ ਨਹੀਂ ਹੋਈ। ਬੜਾ ਸਮਝਾਇਆ ਇਸ ਮਨ ਨੂੰ, ਨਹੀਂ ਸਮਝਦਾ ਸੱਚੇ ਪਾਤਸ਼ਾਹ ਜੀ, ਮੈਂ ਕੀ ਕਰਾਂ, ਮੈਂ ਬੇਵੱਸ ਹਾਂ। ਕੁੱਤੇ ਦੀ ਪੂਛ ਵਰਗਾ ਮੇਰੀ ਮਨ ਦਾ ਹਾਲ ਹੋ ਗਿਆ, ਮੇਰੇ ਮਨ ਦੀ ਦਸ਼ਾ ਹੋ ਗਈ, ਇਹ ਸਿੱਖਿਆ ਵੱਲ ਕੰਨ ਨਹੀਂ ਧਰਦਾ।
ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਕਾਜ ਸਰੈ।
ਹੁਣ ਹੋਇਆ ਕਿ ਸਾਧ ਸੰਗਤ, ਜ਼ਿੰਦਗੀ ਤੇ ਵਿਗੜ ਗਈ ਨਾ, ਮਨ ਨੇ ਤੇ ਜਿਹੜੀ ਮਿਲੀ ਜ਼ਿੰਦਗੀ ਸੀ ਬਰਬਾਦ ਕਰਕੇ ਰੱਖ ਦਿੱਤੀ। ਇਹ ਤੇ ਬਹੁਤ ਖਤਰਨਾਕ ਇਸ਼ੂ ਹੈ ਜੀ, ਜੋ ਗੁਰੂ ਨੇ ਕਰਨ ਵਾਸਤੇ ਭੇਜਿਆ ਸੀ ਚੰਗਾ ਤੇ ਕਰਨ ਹੀ ਨਹੀਂ ਦਿੱਤਾ ਮਨ ਨੇ। काज विगड़ गए, काज सवरन किवें महाराज? मन मन समा ही तेरे को थोड़ा आ, समझायो मन नूं गुरमुखो। गुरु का सुनेहा है, मैं सिर्फ बोल के सुना रहा, तुहाडे तक पहुंच जाए। समा ही तेरे को थोड़ा, ते जिंदगी कर ली तू बर्बाद, औद घटै दिन सरै ना रे, मन सवार नहीं कुछ। गुरमिल काज सवारे, मन गुरमिल काज सवारे, गुरमिल काज सवारे, मन गुरमिल काज सवारे। ध्यान च रखना, गुरमिल का सब तो सौखा तरीका पता की है? गुरु नाल तार मिलाउण दा। चेता, जदों चेता आई जाएगा उदों मिले रहोगे, जदों चेता भुल गया उदों टुट जाओगे। जिन्हों याद कहिंदे आ, सिमरन कहिंदे आ, नाम कहिंदे आ, मतलब की है चेते विचों ना भुले। ते साहिब आखदे कहो नानक जो राम नाम, कहो नानक कहो नानक भज राम नाम। मन मना की करना तू, चेता ना वसारी, याद ना तेनू भुले। ते जदों तेनू याद आंदी रहेगी ना, जदों तू जपदा रहेगा, ते फिर काज सवर जाणगे। गुरदेव जी ने सानू बहुत सुखाला तरीका दिता मन नू वस करन वास्ते। ना जंगलां च जाण दी लोड़ है, ना गुरमुखो शरीर नू तपाउण दी लोड़ है। असी झोली अड के की मंगना, कृपा करो दीन के दाते, मेरा गुण अवगण ना विचारियो कोई। इदां कहना ना गुरु कोल आके, ते जिदन कृपा कर दिती ते साहिब कहिंदे फिर तेरी चिंता खत्म, मन वस आवै नानका। जे पूरन कृपा होए, कृपा जे पूरन जदों कृपा वरसदी है, ते बिगड़े हुए चोरां दे, डाकुआं दे, धाड़वियां दे, लुटेरियां दे, कातलां दे मन वस विच आ गए, मन ऐ मुठ्ठी च बच गए। हुण नहीं मन भटकदा, मन वस आवै नानका जे पूरन कृपा होए। तो गुरु ने सानू यह मार्ग दिता गुरमुखो, असी सिर्फ कृपा मंगीए दाता जी, तुमरी कृपा मैं है। कहो ना गज के, तुमरी कृपा मैं है। आनंद वरतेगा कृपा दे विच, उस तुहाडे उत्ते साहिब बख्शिश करन। जां असी प्रेरणा लईए उन्हां दी जिन्हां ने मन वस विच कीता, लालच दे ढेर, शोरतां, शोभा, दौलतां सब कुछ पैरां च ढेर कर दिता। धन बाबा जोरावर सिंह, बाबा फतेह सिंह जी दे ते 9 ते 7 साल दीआं जिंदां ने जुत्ती दी नोक ते ठुकरा दिता। ऐ बज्जिआ पिआ सी मन गुरमत दे डंडे हेठ, कुंडे दे हेठ। ਕਿਹੜਾ ਲਾਲਚ ਡਰਾ ਉਹਨਾਂ ਨੂੰ ਡਲਾ ਸਕਦਾ ਸੀ, ਕਿਹੜਾ ਡਰ ਉਹਨਾਂ ਨੂੰ ਡਰਾ ਸਕਦਾ ਸੀ? ਜਦੋਂ ਸਿਰ ਦੇ ਉੱਤੇ ਗੁਰੂ ਦਾ ਹੱਥ ਹੋਵੇ ਨਾ, ਫਿਰ ਨਹੀਂ ਇਹ ਮਨ ਡੋਲਦਾ। ਸਾਧ ਸੰਗਤ, ਉਹਨਾਂ ਬਾਬਿਆਂ ਦਾ ਵਾਸਤਾ ਪਾਉਣ ਵਾਸਤੇ ਨਾ, ਕੌਮ ਦੀ ਵੱਡੀ ਜਥੇਬੰਦੀ, ਮਾਂ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮਾਗਮਾਂ ਦੀ ਲੜੀ ਚਲਾਉਂਦੇ ਹਾਂ। ਪਿੱਛੇ ਗੁਰਦਾਸਪੁਰ ਕੀਤਾ ਅਤੇ 20 ਤਰੀਕ ਨੂੰ ਲੁਧਿਆਣੇ ਵੀ ਹੈ, ਤਾਂ ਕਿ ਅਸੀਂ ਉਹ ਰੰਗੀਆਂ ਹੋਈਆਂ ਆਤਮਾਵਾਂ ਆਪਣੇ ਬਾਬਿਆਂ ਵੱਲ ਵੇਖੀਏ, ਜਿਨ੍ਹਾਂ ਵਰਗੇ ਬਾਬੇ ਦੁਨੀਆਂ ਉੱਤੇ ਨਹੀਂ ਲੱਭਣੇ। ਦੁਨੀਆਂ ਦੇ ਉੱਤੇ ਬਾਬੇ ਲੱਭ ਲਓ, ਇੱਦਾਂ ਦੀ ਕਮਾਈ ਨਹੀਂ ਲੱਭਣੀ ਜੈਸੀ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਸੋ ਉਹਨਾਂ ਦੇ ਵਾਸਤੇ ਪਾ ਕੇ ਮਨ ਵਸ ਕਰਨ ਦੀ ਜਾਚ ਸਿੱਖੀਏ ਮੇਰੇ ਨੌਜਵਾਨ ਵੀਰੋ ਭੈਣੋ। ਇਹ ਮਨ ਬੜਾ ਨਚਾਉਂਦਾ, ਬੜਾ ਕੁਰਾਹੇ ਪਾਉਂਦਾ। ਸੋ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਸਾਹਿਬ ਦਾ ਰਹਿਮਤ ਦਾ ਹੱਥ ਹੋਵੇ। ਅਤੇ ਇਹ ਜਿਹੜਾ ਸਾਰੀਆਂ ਆਦੀਆਂ ਵਿਆਧੀਆਂ ਦਾ ਮੂਲ ਹੈ ਨਾ, ਜੜ ਹੈ, ਇਹਨੂੰ ਗੁਰੂ ਨੂੰ ਸੌਂਪ ਦਈਏ। ਮਨ ਵੇਚਾ ਸਤਿਗੁਰ ਕੇ ਪਾਸ, ਯਾਦ ਵਿੱਚ ਜੁੜੀਏ। ਸਾਹਿਬ ਕਹਿੰਦੇ ਕਾਰਜ ਰਾਸ ਆਉਣਗੇ। ਪੰਕਤੀ ਇੱਕ ਵਾਰ ਫਿਰ ਪੜ੍ਹ ਕੇ ਖਿਮਾ ਮੰਗੀਏ, ਸਾਰਿਆਂ ਦਾ ਧੰਨਵਾਦ, ਅਸੀਸ ਦੇਣੀ। ਆਹ ਇੱਕ ਵਾਰ ਫਿਰ ਬਚਨ ਨੂੰ ਪੜ੍ਹੀਏ।
ਸਵਾਨ ਪੂਛ ਜਿਉਂ ਹੋਏ ਨਾ ਸੂਦੋ, ਕਹਿਓ ਨਾ ਕਾਨ ਤਰੈ, ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂਤੇ ਕਾਜ ਸਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।